ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਸਟ੍ਰੇਲੀਆ ਦੀਆਂ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
ਬਹੁਤ ਧੰਨਵਾਦ ਰੰਜੂ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆਈ ਖਬਰਾਂ ਦੀ। ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਡੇ ਨਾਲ ਜੁੜੀ ਹੋਈ ਖਬਰ ਜਿਹੜੀ ਬੜੀ ਅਹਿਮ ਹੋਏਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਗਲੇ ਘੱਟੋ ਘੱਟ ਇੱਕ ਸਾਲ ਦੀ ਸਾਡੀ ਜਿਹੜੀ ਰੋਜ਼ ਦੀ ਰੋਜ਼ਾਨਾ ਪ੍ਰਕਿਰਿਆਵਾਂ ਨੇ ਉਹਨਾਂ ਨੂੰ ਤਾਂ ਪ੍ਰਭਾਵਿਤ ਕਰੇਗੀ। ਗੱਲ ਬਜਟ ਦੀ ਹੋ ਰਹੀ ਹੈ, ਮਈ ਬਜਟ ਦੀ, ਜਿਸ ਨੂੰ ਸਾਲਾਨਾ ਫੈਡਰਲ ਬਜਟ ਦੱਸਿਆ ਜਾਂਦਾ ਹੈ। ਸਾਲਾਨਾ ਫੈਡਰਲ ਬਜਟ ਤੋਂ ਲਗਭਗ 3 ਹਫ਼ਤੇ ਪਹਿਲਾਂ ਹੀ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ, ਕਿਉਂਕਿ ਫੈਡਰਲ ਬਜਟ ਜਦੋਂ ਟ੍ਰੈਜਰ ਜਿਮ ਚਾਮਸ ਪੇਸ਼ ਕਰਨਗੇ ਉਸ ਨੂੰ ਲੈ ਕੇ ਉਹਨਾਂ ਨੇ ਕੁਝ ਸੰਕੇਤ ਜ਼ਾਹਰ ਕੀਤੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਵਧੀ ਹੋਈ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਆਸਟ੍ਰੇਲੀਆ ਸਰਕਾਰ ਕਿਹੜੇ ਕਿਹੜੇ ਪੈਂਤੜੇ ਅਜ਼ਮਾ ਸਕਦੀ ਹੈ। ਸਟੇਜ 3 ਟੈਕਸ ਕੱਟ ਉਹਦੇ ਵਿੱਚੋਂ ਇੱਕ ਹੈ। ਦੱਸ ਦਈਏ ਕਿ 14 ਮਈ ਦੇ ਦਿਨ ਆਸਟ੍ਰੇਲੀਆ ਦਾ ਫੈਡਰਲ ਬਜਟ ਪੇਸ਼ ਕੀਤਾ ਜਾਣਾ ਹੈ ਔਰ ਆਸਟ੍ਰੇਲੀਆ ਸਰਕਾਰ ਦੀ ਯੋਜਨਾ ਦੇ ਵਿੱਚ ਸਟੇਜ 3 ਟੈਕਸ ਕੱਟ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀ, ਕਿਉਂਕਿ ਸਟੇਜ 3 ਦੀ ਜਿਹੜੀ ਜਾਂ ਇੰਝ ਕਹਿ ਲਈਏ ਕਿ ਨਵੀਂ ਟੈਕਸ ਪਾਲਿਸੀ ਜਿਹੜੀ ਸਰਕਾਰ ਨੇ ਅਪਣਾਈ ਸੀ, ਕਿਉਂਕਿ ਇਸੇ ਸਾਲ ਜਨਵਰੀ ਮਹੀਨੇ ਦੇ ਵਿੱਚ ਇਸ ਦੇ ਬਾਰੇ ਅਨਾਊਂਸ ਕੀਤਾ ਗਿਆ ਸੀ ਤੇ ਫਿਰ ਉਸ ਤੋਂ ਅਗਲੇ ਮਹੀਨੇ ਇਸ ਨੂੰ ਪਾਰਲੀਮੈਂਟ ਦੇ ਵਿੱਚ ਪਾਸ ਕਰ ਦਿੱਤਾ ਗਿਆ। ਪਿਛਲੀ ਸਰਕਾਰ ਯਾਨੀ ਸਕਾਟ ਮੋਰਿਸਨ ਦੀ ਸਰਕਾਰ ਦੀ ਤਰਫ ਤੋਂ ਜਿਸ ਕਿਸਮ ਦੀ ਸਟੇਜ 3 ਟੈਕਸ ਕੱਟ ਯੋਜਨਾ ਅਪਣਾਈ ਗਈ ਸੀ ਉਸ ਦੇ ਵਿੱਚ ਥੋੜੀ ਜਿਹੀਆਂ ਤਬਦੀਲੀਆਂ ਤਰਮੀਮ ਕਰਕੇ ਉਸ ਦੇ ਵਿੱਚ ਬਦਲਾਅ ਕਰਕੇ ਲਿਆਂਦੇ ਗਏ ਸੀ। ਹਾਲਾਂਕਿ ਜਿਹੜੀਆਂ ਉੱਪਰਲੀ ਆਮਦਨੀ ਵਾਲੀ ਜਿਹੜੀ ਬ੍ਰੈਕਟ ਹੈਗੀ ਹੈ ਯਾਨੀ 1,90,000 ਜਾਂ $2,00,000 ਸਾਲਾਨਾ ਕਮਾਉਣ ਵਾਲੇ ਜਾਂ ਉਸ ਤੋਂ ਵੱਧ ਕਮਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਇਸ ਯੋਜਨਾ ਦੇ ਵਿੱਚ ਕੁਝ ਖਾਸ ਨਹੀਂ ਧਿਆਏਗਾ, ਕਿਉਂਕਿ ਇੰਨਾ ਕੁਝ ਫਾਇਦਾ ਇਸ ਦੇ ਵਿੱਚ ਨਹੀਂ ਮਿਲ ਰਿਹਾ। ਸਕਾਟ ਮੋਰਿਸਨ ਦੀ ਸਟੇਜ 3 ਟੈਕਸ ਕੱਟ ਯੋਜਨਾ ਦੇ ਵਿੱਚ ਉੱਪਰਲੀ ਆਮਦਨੀ ਵਾਲਿਆਂ ਨੂੰ ਵੀ ਕਾਫੀ ਫਾਇਦਾ ਹੋ ਰਿਹਾ ਸੀ, ਬਲਕਿ ਜ਼ਿਆਦਾ ਫਾਇਦਾ ਹੋ ਰਿਹਾ ਸੀ, ਜੋ ਕਿ ਹੁਣ ਮੱਧਮ ਤੇ ਦਰਮਿਆਨੀ ਆਮਦਨੀ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੱਧ ਦਿਖਾਈ ਦੇ ਰਿਹਾ ਹੈ। ਉਂਝ ਮੋਟੇ ਤੌਰ ਦੇ ਉੱਤੇ ਇੱਕ ਵਾਰ ਦੱਸ ਦਈਏ ਕਿ ਜੇਕਰ ਤੁਹਾਡੀ ਆਮਦਨੀ ਸਾਲਾਨਾ $60,000 ਹੈ ਤਾਂ ਪਹਿਲਾਂ ਜਿਹੜੀ ਸਕਾਟ ਮੋਰਿਸਨ ਦੀ ਸਰਕਾਰ ਦੀ ਤਰਫ ਤੋਂ ਸਟੇਜ 3 ਟੈਕਸ ਕੱਟ ਸੀ ਉਸ ਦੇ ਵਿੱਚ $375 ਬਚ ਰਹੇ ਸੀ, ਹੁਣ ਨਵੀਂ ਯੋਜਨਾ ਦੇ ਤਹਿਤ $1,179 ਬਚ ਰਹੇ ਨੇ। ਇੱਕ ਵਾਰ ਫਿਰ ਤੋਂ ਚੇਤੇ ਕਰਾ ਦਈਏ ਕਿ ਇਸ ਦੇ ਵਿੱਚ ਹੋਰ ਬਹੁਤ ਸਾਰੇ ਕਾਰਕ ਜਿਹੜੇ ਨੇ ਉਹ ਜ਼ਿੰਮੇਦਾਰ ਹੋ ਸਕਦੇ ਨੇ, ਜਿਵੇਂ ਤੁਹਾਡੀ ਆਮਦਨੀ ਤੋਂ ਇਲਾਵਾ ਤੁਹਾਡੇ ਖਰਚੇ ਕਿੰਨੇ ਨੇ ਜਾਂ ਤੁਹਾਡੀ ਐਕਸਟਰਾ ਇਨਕਮ ਯਾਨੀ ਵਾਧੂ ਆਮਦਨੀ ਕਿਸੇ ਕਿਰਾਏ ਦੇ ਜ਼ਰੀਏ ਜਾਂ ਕਿਸੇ ਹੋਰ ਸ਼ੇਅਰ ਮਾਰਕੀਟ ਦੇ ਜ਼ਰੀਏ ਤਾਂ ਤੁਸੀਂ ਹਾਸਲ ਨਹੀਂ ਕਰ ਰਹੇ। ਇਸ ਤੋਂ ਇਲਾਵਾ ਜੇਕਰ $80,000 ਦੀ ਆਮਦਨੀ ਵਾਲੇ ਲੋਕ ਨੇ ਜਿਹੜੇ ਸਾਲਾਨਾ $80,000 ਕਮਾਉਂਦੇ ਨੇ ਉਹਨਾਂ ਨੂੰ ਪਹਿਲਾਂ ਸਟੇਜ 3 ਟੈਕਸ ਕੱਟ ਦੇ ਵਿੱਚ $875 ਦਾ ਫਾਇਦਾ ਮਿਲਣਾ ਸੀ ਤੇ ਹੁਣ ਨਵੀਂ ਯੋਜਨਾ ਦੇ ਤਹਿਤ $1,679 ਦਾ ਲਗਭਗ ਫਾਇਦਾ ਮਿਲਦਾ ਦਿਖਾਈ ਦੇ ਰਿਹਾ। ਸੋ ਲਗਭਗ $1,500 ਤੱਕ ਜਿਹੜੇ ਨੇ ਆਸਟ੍ਰੇਲੀਆ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਗੱਲ ਕਹੀ ਸੀ ਕਿ $1,500 ਤੱਕ ਤੁਸੀਂ ਬਚਾ ਸਕੋਗੇ ਸਾਡੀ ਇਸ ਨਵੀਂ ਯੋਜਨਾ ਦੇ ਤਹਿਤ, ਜੋ ਪਹਿਲਾਂ ਸਰਕਾਰ ਨੇ ਮਿਥਿਆ ਸੀ ਕਿ $1,20,000 ਤੋਂ ਲੈ ਕੇ $1,80,000 ਤੱਕ ਦੀ ਜਿਹੜੀ ਆਮਦਨੀ ਸੀਗੀ ਉਹਨਾਂ ਨੂੰ ਪਹਿਲਾਂ 37% ਟੈਕਸ ਦੇਣਾ ਪੈਂਦਾ ਸੀ, ਉਹ ਹੁਣ ਵਧਾ ਕੇ 1,35,000 ਤੋਂ 1,90,000 ਦੇ ਦਰਮਿਆਨ ਉਹ ਬ੍ਰੈਕਟ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 1,90,000 ਤੋਂ ਉੱਪਰ ਦੇ ਜਿੰਨੀ ਵੀ ਆਮਦਨੀ ਆਸਟ੍ਰੇਲੀਆ ਦੇ ਵਿੱਚ ਲੋਕ ਕਰਨਗੇ ਹੁਣ ਨਵੀਂ ਟੈਕਸ ਪਾਲਿਸੀ ਦੇ ਤਹਿਤ ਉਹਨਾਂ ਨੂੰ 45% ਫਲੈਟ ਟੈਕਸ ਅਦਾ ਕਰਨਾ ਹੋਏਗਾ, ਜਦਕਿ ਹੇਠਲੀਆਂ ਬ੍ਰੈਕਟ ਜਿਹੜੀਆਂ ਨੇ ਉਹ ਜਿਉਂਦੀਆਂ ਤੀ ਉਹਨੇ, ਜਿਵੇਂ ਕਿ $18,200 ਤੱਕ ਕੋਈ ਟੈਕਸ ਨਹੀਂ ਤੇ ਫਿਰ ਉਸ ਤੋਂ ਬਾਅਦ $18,200 ਤੋਂ ਲੈ ਕੇ $45,000 ਤੱਕ ਦੀ ਆਮਦਨੀ ਵਾਲਿਆਂ ਨੂੰ 19%, $45,001 ਤੋਂ ਲੈ ਕੇ $1,35,000 ਤੱਕ ਦੀ ਸਾਲਾਨਾ ਆਮਦਨੀ ਵਾਲਿਆਂ ਨੂੰ 32% ਟੈਕਸ ਆਸਟ੍ਰੇਲੀਆ ਦੇ ਵਿੱਚ ਅਦਾ ਕਰਨਾ ਹੋਏਗਾ। ਇਸ ਫੈਡਰਲ ਬਜਟ ਦੇ ਵਿੱਚ ਸੁਪਰਐਨੂਏਸ਼ਨ ਦੇ ਉੱਤੇ ਵੀ ਗੱਲ ਹੋਏਗੀ, ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਉਹ ਵਾਧੂ ਫੰਡ ਜਿਹੜੇ ਨੇ ਇਸ ਦੇ ਲਈ ਰੱਖ ਸਕਦੀ ਹੈ, ਅਲੱਗ ਤੋਂ ਇਸ ਦੇ ਲਈ ਇੱਕ ਰਕਮ ਰੱਖੀ ਜਾਏਗੀ, ਕਿਉਂਕਿ ਸੁਪਰਐਨੂਏਸ਼ਨ ਹੁਣ ਪੇਰੈਂਟਲ ਲੀਵ ਜਿਹੜੇ ਲੈ ਰਹੇ ਨੇ ਸਰਕਾਰੀ ਨੌਕਰੀ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਵੀ ਮਿਲੇਗਾ ਇਸ ਦੇ ਲਈ ਅਲੱਗ ਤੋਂ, ਖਾਸ ਤੌਰ ਦੇ ਉੱਤੇ ਮਹਿਲਾਵਾਂ ਨੂੰ ਉਹਨਾਂ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਲਈ ਇੱਕ ਅਲੱਗ ਤੋਂ ਸਰਕਾਰ ਨੇ ਇਹ ਗੱਲ ਮਿਥੀ ਸੀ ਕਿ ਮਹਿਲਾਵਾਂ ਨੂੰ ਘਰ ਬੈਠਿਆਂ ਹੀ ਜਿਹੜੀ ਇਹ ਮਦਦ ਮਿਲ ਸਕੇ। ਜਿਹੜੇ ਹੈਕਸ ਹੈਲਪ ਨੇ ਯਾਨੀ ਕਿ ਵਿਦਿਆਰਥੀ ਨੇ ਆਸਟ੍ਰੇਲੀਆਈ ਮੂਲ ਦੇ ਜਿਹੜੇ ਵਿਦਿਆਰਥੀ ਨੇ, ਆਸਟ੍ਰੇਲੀਆਈ ਨਾਗਰਿਕ ਵਿਦਿਆਰਥੀ ਨੇ, ਉਹਨਾਂ ਨੂੰ ਹੈਕਸ ਲੋਨ ਦੇ ਰਾਹੀਂ ਜਿਹੜਾ ਹੈ ਉਸ ਦੇ ਵਿੱਚ ਮਦਦ ਦਿੱਤੀ ਜਾ ਸਕੇਗੀ, ਕਿਉਂਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਪਿਛਲੇ ਦਿਨਾਂ ਦੇ ਦਰਮਿਆਨ 18 ਅਪ੍ਰੈਲ ਨੂੰ ਜਦੋਂ ਇੱਕ ਪ੍ਰਾਈਵੇਟ ਰੇਡੀਓ ਚੈਨਲ ਦੇ ਉੱਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਇੱਥੇ ਬਹੁਤ ਸਾਰੇ ਐਸੇ ਜਿਹੜੀ ਯੰਗਰ ਜਨਰੇਸ਼ਨ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹੈਕਸ ਤੋਂ ਜਿਹੜੇ ਕਰਜ਼ੇ ਲੈ ਲੈਂਦੇ ਨੇ ਆਪਣੇ ਪੜ੍ਹਾਈ ਦੇ ਲਈ, ਪਰ ਉਹ ਚੁਕਾ ਨਹੀਂ ਪਾਉਂਦੇ, ਕਿਤੇ ਨਾ ਕਿਤੇ ਖਾਮੀਆਂ ਰਹਿ ਜਾਂਦੀਆਂ ਨੇ। ਅਸੀਂ ਉਸ ਸਿਸਟਮ ਨੂੰ ਵੀ ਦਰੁਸਤ ਕਰਨ ਦੇ ਲਈ ਸੋਚ ਰਹੇ ਹੈਗੇ ਆ, ਵਿਚਾਰ ਕਰ ਰਹੇ ਹਾਂ। ਉਸ ਦੇ ਸੰਕੇਤ ਜਿਮ ਚਾਮਸ ਨੇ ਜ਼ਰੂਰ ਦਿੱਤੇ ਸੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਹੌਲੀ ਹੌਲੀ ਖਬਰਾਂ ਜਿਵੇਂ ਜਿਵੇਂ ਆਉਣਗੀਆਂ। ਐਨਰਜੀ ਬਿੱਲ ਰਿਲੀਫ ਦੀ ਇੱਕ ਬਹੁਤ ਵੱਡੀ ਗੱਲ ਤੁਰ ਰਹੀ ਹੈਗੀ ਹੈ ਕਿ ਕੀ ਸਰਕਾਰ ਇਸ ਬਜਟ ਦੇ ਵਿੱਚ ਆਸਟ੍ਰੇਲੀਆਈ ਲੋਕਾਂ ਦੀ ਇਸ ਆਸ ਦੇ ਉੱਤੇ ਖਰੀ ਉਤਰ ਸਕੇਗੀ ਕਿ ਬਿਜਲੀ ਦੇ ਬਿੱਲ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਨੇ ਉਸ ਦੇ ਵਿੱਚ ਕੋਈ ਰਾਹਤ ਮਿਲ ਸਕੇ। 4 ਅਪ੍ਰੈਲ ਦੇ ਦਿਨ ਐਂਥਨੀ ਐਲਬਨੀਜ਼ੀ ਨੇ ਕਿਹਾ ਤਾਂ ਜ਼ਰੂਰ ਸੀ ਕਿ 2023-24 ਦੇ ਬਜਟ ਦੇ ਵਿੱਚ ਪਰਿਵਾਰਾਂ ਨੂੰ $500 ਤੱਕ ਦੀ ਰਾਹਤ ਤੇ ਛੋਟੇ ਪਰਿਵਾਰ ਛੋਟੇ ਵਪਾਰ ਜਿਹੜੇ ਨੇ ਉਹਨਾਂ ਨੂੰ $650 ਤੱਕ ਦੀ ਸਾਲਾਨਾ ਰਾਹਤ ਦਿੱਤੀ ਜਾਏਗੀ। ਪਰ ਇਹ ਕਿਸ ਤਰੀਕੇ ਦੇ ਨਾਲ ਸੰਭਵ ਹੋ ਸਕੇਗਾ ਔਰ ਬਜਟ ਦੇ ਵਿੱਚ ਇਸ ਦੇ ਕੀ ਪ੍ਰਾਵਧਾਨ ਰੱਖੇ ਜਾਣਗੇ ਔਰ ਕਿਸ ਤਰੀਕੇ ਦੇ ਨਾਲ ਇਸ ਨੂੰ ਸਿਰੇ ਚੜਾਇਆ ਜਾਏਗਾ, ਇਹਦਾ ਵੀ ਪਤਾ ਚੱਲ ਜਾਏਗਾ। ਔਰ ਐਂਥਨੀ ਐਲਬਨੀਜ਼ੀ ਸਰਕਾਰ ਦੀ ਤਰਫ ਤੋਂ ਮੌਜੂਦਾ ਐਨਰਜੀ ਜਿਹੜੇ ਬਿੱਲ ਨੇ, ਜਿਹੜੇ ਬਿਜਲੀ ਦੇ ਬਿੱਲ ਨੇ, ਉਹਨਾਂ ਦੇ ਵਿੱਚ ਰਾਹਤ ਦੇਣ ਦਾ ਜਿਹੜਾ ਇੱਕ ਐਲਾਨ ਹੈ ਉਸਨੂੰ ਇਹ ਵੀ ਕਿਹਾ ਗਿਆ ਕਿ ਉਹ ਘੱਟੋ ਘੱਟ 2025 ਤੱਕ ਜਾਰੀ ਰਹੇਗਾ। ਉਧਰ ਸਰਕਾਰ ਤੇ ਇੰਟਰਨੈਸ਼ਨਲ ਜਿਹੜਾ ਇੱਕ ਕਾਰੋਬਾਰੀ ਨੇ, ਜਾਂ ਇੰਜ ਕਹਿ ਲਈਏ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਕਿੰਗ ਬਣੇ ਹੋਏ ਐਲਨ ਮਸਕ ਦੇ ਦਰਮਿਆਨ ਹੁਣ ਜੰਗ ਛਿੜੀ ਹੋਈ ਹੈ, ਸ਼ਬਦਾਂ ਦੀ ਜੰਗ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅਰਬਪਤੀ ਕਾਰੋਬਾਰੀ ਐਲਨ ਮਸਕ ਦੇ ਉੱਤੇ ਇਲਜ਼ਾਮ ਮੜੇ ਆਏ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਜ਼ਰੀਏ ਐਸੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਅਨ ਆਸਟ੍ਰੇਲੀਅਨ ਹੈ, ਯਾਨੀ ਕਿ ਆਸਟ੍ਰੇਲੀਆ ਦੇ ਵਿਚਾਰਾਂ ਦੇ ਨਾਲ, ਆਸਟ੍ਰੇਲੀਆਈ ਪਰਿਵਾਰਾਂ ਦੇ ਨਾਲ ਉਹ ਨਹੀਂ ਰਲਦੇ ਹੈਗੇ। ਚੇਤੇ ਕਰਵਾ ਦਿੰਦੇ ਹਾਂ ਕਿ ਫੈਡਰਲ ਕੋਰਟ ਨੇ ਇਹ ਆਰਡਰ ਦਿੱਤੇ ਸਨ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੀ ਸਿਡਨੀ ਦੀ ਚਰਚ ਸੀ, ਵੈਕਲੀ ਚਰਚ, ਉਸ ਦੇ ਵਿੱਚ ਜਿਹੜੇ ਪਾਦਰੀ ਸਨ ਉਹਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ, ਛੁਰੇਬਾਜ਼ੀ ਦੀ ਜਿਹੜੀ ਘਟਨਾ ਵਾਪਰੀ ਸੀ ਉਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਆਈਪੀਜ਼ ਨੇ ਉਹਨਾਂ ਤੋਂ ਡਿਲੀਟ ਕਰ ਦਿੱਤੀਆਂ ਜਾਣ। ਗੂਗਲ ਨੇ, ਯੂਟਿਊਬ ਨੇ, ਇੰਸਟਾਗ੍ਰਾਮ ਨੇ ਜਾਂ ਹੋਰ ਫੇਸਬੁੱਕ ਤੋਂ ਇਲਾਵਾ ਹੋਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਸੀ, ਉੱਥੋਂ ਇਹ ਵੀਡੀਓ ਹਟਾ ਦਿੱਤੀ ਗਈ ਸੀ, ਪਰ ਐਕਸ ਤੋਂ ਇਹ ਵੀਡੀਓ ਨਹੀਂ ਹਟਾਈਆਂ ਜਾ ਰਹੀਆਂ। ਹਾਲਾਂਕਿ ਜਿਹੜੇ ਆਸਟ੍ਰੇਲੀਅਨ ਆਈਪੀਜ਼ ਨੇ ਐਕਸ ਦੇ ਉੱਤੇ ਜਿੰਨੀਆਂ ਵੀ ਵੀਡੀਓਜ਼ ਪਈਆਂ ਹੋਈਆਂ ਨੇ ਉਹ ਹਟਾ ਦਿੱਤੀਆਂ ਗਈਆਂ ਨੇ, ਪਰ ਜੇਕਰ ਇੰਟਰਨੈਸ਼ਨਲੀ, ਯਾਨੀ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਹੀਂ ਬੈਠੇ, ਵਿਦੇਸ਼ ਦੇ ਵਿੱਚ ਬੈਠੇ ਹੋ, ਇੰਟਰਨੈਸ਼ਨਲ ਆਈਪੀ ਯੂਜ਼ ਕਰ ਰਹੇ ਹੋ, ਤਾਂ ਪਲੇਟਫਾਰਮ ਐਕਸ ਤੋਂ ਹਾਲੇ ਵੀ ਉਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ। ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਵੀ ਅੱਜ ਕੱਲ੍ਹ ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਤੁਸੀਂ ਇੱਕ ਬਾਹਰਲਾ VPN ਵਰਤ ਕੇ ਉਸ ਵੀਡੀਓ ਨੂੰ ਦੇਖ ਪਾ ਰਹੇ ਹੈਗੇ ਹੋ। ਅਦਾਲਤ ਦੀ ਤਰਫ ਤੋਂ ਇਹ ਗੱਲ ਕਿਹਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਸ ਵੀਡੀਓ ਨੂੰ ਦੇਖਣ ਦੇ ਉੱਤੇ ਮਨਾਹੀ ਹੋਏਗੀ, ਤੇ ਜੇਕਰ ਐਕਸ ਅਜਿਹਾ ਕਰ ਰਿਹਾ ਹੈ ਤਾਂ ਉਸਨੂੰ ਤੁਰੰਤ ਆਰਡਰ ਦਿੱਤੇ ਜਾਂਦੇ ਨੇ ਕਿ ਇਸ ਵੀਡੀਓ ਨੂੰ ਹਟਾਏ, ਬਜਾਏ ਕਿ ਇਸ ਕਿਸਮ ਦੇ ਨਾਲ ਉਸ ਚਰਚ ਦੀ ਛੁਰੇਬਾਜ਼ੀ ਦੀ ਘਟਨਾ ਦੀ ਵੀਡੀਓ ਨੂੰ ਹਟਾਇਆ ਜਾਵੇ। ਐਕਸ ਦੇ ਜਿਹੜੇ ਪ੍ਰਮੁੱਖ ਨੇ ਐਲਨ ਮਸਕ, ਉਹਨਾਂ ਨੇ ਇੱਕ ਕਾਰਟੂਨ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਕਿ ਜਿੱਥੇ ਇੱਕ ਪਾਸੇ ਸਰਕਾਰ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਬਰਨ ਉਹਨਾਂ ਨੂੰ ਚੁੱਪ ਕਰਨ ਦੇ ਲਈ ਕਹਿ ਰਹੀ ਹੈ, ਤੇ ਦੂਸਰੇ ਪਾਸੇ ਜਦੋਂ ਐਕਸ ਦੇ ਉੱਤੇ ਇਸ ਕਿਸਮ ਦੀ ਵੀਡੀਓ ਦਿਖਾਈ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਇਸ ਦੇ ਨਾਲ ਸਹਿਮਤ ਨਹੀਂ ਨੇ, ਕਿਉਂਕਿ ਚੇਤੇ ਕਰਵਾ ਦਿੰਦੇ ਹਾਂ ਕਿ ਸਿਡਨੀ ਦੇ ਵਿੱਚ ਜਦੋਂ ਉਹ ਘਟਨਾ ਵਾਪਰੀ ਸੀ ਚਰਚ ਦੇ ਬਾਹਰ, ਤਾਂ ਉਸ ਤੋਂ ਬਾਅਦ ਇੱਕ ਕਿਸਮ ਦੇ ਨੰਗਿਆਂ ਵਾਲਾ ਮਾਹੌਲ ਬਣ ਗਿਆ ਸੀ ਉਸ ਚਰਚ ਦੇ ਬਾਹਰ। ਔਰ ਜਿਹੜਾ ਇੱਕ ਅਜ਼ੀਰੀਅਨ ਚਰਚ ਸੀ, ਇੱਕ ਆਰਥੋਡਾਕਸ ਚਰਚ ਹੁੰਦੀ ਹੈ, ਉਸਦੇ ਪਾਦਰੀ ਨੂੰ ਜਦੋਂ ਛੁਰੇਬਾਜ਼ੀ ਦੀ ਘਟਨਾ ਵਾਪਰੀ ਸੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਅਸਲ 'ਚ ਉਸ ਪਾਦਰੀ ਦੇ ਕੋਈ ਉਸ ਕਿਸਮ ਦੇ ਨਾਲ ਛੁਰਾ ਮਾਰਿਆ ਹੀ ਨਹੀਂ ਗਿਆ, ਕੋਈ ਚਾਕੂ ਨਹੀਂ ਮਾਰਿਆ ਗਿਆ, ਬਲਕਿ ਇਹ ਆਸਟ੍ਰੇਲੀਆਈ ਸਰਕਾਰ ਦਾ ਪ੍ਰੋਪੇਗੰਡਾ ਇਸ ਤਰੀਕੇ ਦੇ ਨਾਲ ਗੱਲ ਫੈਲਾਈ ਜਾ ਰਹੀ ਹੈ। ਉਹ ਵੱਖਰੀ ਗੱਲ ਹੈ ਕਿ ਪਾਦਰੀ ਨੂੰ ਲਹੂਲੁਹਾਨ ਹਾਲਤ ਦੇ ਵਿੱਚ ਹਸਪਤਾਲ ਜ਼ਰੂਰ ਭਰਤੀ ਕਰਵਾਇਆ ਗਿਆ ਸੀ। ਸੋਸ਼ਲ ਮੀਡੀਆ ਆਪਰੇਟਰਸ ਦੀ ਤਰਫ ਤੋਂ ਫਿਲਹਾਲ ਈ ਸੇਫਟੀ ਕਮਿਸ਼ਨਰ ਔਰ ਆਸਟ੍ਰੇਲੀਆਈ ਅਦਾਲਤ ਦੇ ਫੈਸਲਿਆਂ ਨੂੰ ਪ੍ਰਵਾਨ ਕਰ ਲਿਆ ਗਿਆ, ਪਰ ਐਕਸ ਕਦੋਂ ਇਸ ਫੈਸਲੇ ਨੂੰ ਪ੍ਰਵਾਨ ਕਰੇਗਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਉਹ ਤਾਂ ਦੂਸਰੇ ਪਾਸੇ ਫਿਲਹਾਲ ਆਸਟ੍ਰੇਲੀਆ ਦੀਆਂ ਜਿਹੜੀਆਂ ਲੋੜਾਂ ਨੇ, ਰੋਜ਼ਾਨਾ ਜ਼ਰੂਰਤਾਂ ਨੇ, ਉਹਨਾਂ ਦੀ ਗੱਲ ਇੱਕ ਵਾਰ ਫਿਰ ਤੋਂ ਕਰ ਲਈਏ। ਚੁਆਇਸ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ ਸੁਪਰ ਮਾਰਕੀਟਸ ਨੂੰ ਲੈ ਕੇ ਇੱਕ ਸਰਵੇ ਕੀਤਾ ਗਿਆ, ਆਸਟ੍ਰੇਲੀਆ ਦੀਆਂ ਸੁਪਰ ਮਾਰਕੀਟ, ਕੋਲਸ, ਵੂਲਵਰਸ, ਆਲਡੀ। ਅਕਸਰ ਜਦੋਂ ਤੁਸੀਂ ਸ਼ਾਪਿੰਗ ਕਰਨ ਜਾਂਦੇ ਹੋ ਤਾਂ ਆਇਲ ਦੇ ਉੱਤੇ ਪਏ ਸਮਾਨ ਦੇ ਅੱਗੇ ਲੱਗੇ ਸਟਿੱਕਰ ਜਾਂ ਟੈਗ ਤੁਹਾਨੂੰ ਕਨਫਿਊਜ਼ ਕਰ ਦਿੰਦੇ ਨੇ ਜਾਂ ਭਰਮ ਭੁਲੇਖਿਆਂ ਦੇ ਵਿੱਚ ਪਾ ਦਿੰਦੇ ਨੇ। ਤੁਹਾਨੂੰ ਇਹ ਨਹੀਂ ਪਤਾ ਚੱਲਦਾ ਕਿ ਉਹ ਸਮਾਨ ਅਸਲ ਦੇ ਵਿੱਚ ਸਸਤਾ ਹੋਣਾ ਹੈ ਜਾਂ ਹੋਇਆ ਹੈ ਜਾਂ ਅਸਲ ਦੇ ਵਿੱਚ ਵਾਕਈ ਉਸ ਦੀ ਕੀਮਤ ਕੀ ਹੈ। ਇਸ ਨਵੀਂ ਰਿਸਰਚ ਦੇ ਵਿੱਚ ਜਿਹੜਾ ਕਿ ਇਹ ਕਿਹਾ ਜਾਂਦਾ ਹੈ ਕਿ ਇਹ ਅਦਾਰਾ ਜਿਹੜਾ ਚੁਆਇਸ ਹੈ ਇਹ ਗ੍ਰਾਹਕਾਂ ਦੇ ਸੇਵਾਵਾਂ ਦੇ ਲਈ ਜਿੰਨੀਆਂ ਵੀ ਗ੍ਰਾਹਕਾਂ ਦੀਆਂ ਸੇਵਾਵਾਂ ਨੇ ਉਸ ਦੇ ਨਾਲ ਜੁੜਿਆ ਹੋਇਆ ਹੈ, ਅਦਾਰਾ ਹੈ, ਉਹਨਾਂ ਦੀਆਂ ਗੱਲਾਂ ਇਹ ਮੀਡੀਆ ਦੇ ਵਿੱਚ ਰੱਖਦਾ ਹੈ। ਇੱਕ ਕਿਸਮ ਦਾ ਕੰਜ਼ਿਊਮਰ ਐਡਵੋਕੇਸੀ ਗਰੁੱਪ ਇਹਨਾਂ ਨੂੰ ਮੰਨਿਆ ਜਾਂਦਾ ਹੈ। ਇਸ ਅਦਾਰੇ ਦੀ ਤਰਫ ਤੋਂ ਇਹ ਗੱਲ ਭਾਲੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਗ੍ਰਾਹਕ ਆਮ ਤੌਰ ਦੇ ਉੱਤੇ ਜਦੋਂ ਸੁਪਰ ਮਾਰਕਿਟਸ ਦੇ ਵਿੱਚ ਜਾਂਦੇ ਨੇ ਤਾਂ ਚਾਰ ਦੇ ਵਿੱਚੋਂ ਇੱਕ ਆਸਟ੍ਰੇਲੀਆਈ ਵਿਅਕਤੀ ਕਨਫਿਊਜ਼ ਹੋ ਜਾਂਦਾ ਹੈ, 705 ਦੇ ਵਿੱਚ ਪੈ ਜਾਂਦਾ ਹੈ ਕਿ ਆਖਿਰਕਾਰ ਇਸ ਟੈਗ ਦਾ ਮਤਲਬ ਕੀ ਹੈ। ਵੂਲਵਰਸ, ਕੋਲਸ ਹੋਵੇ, ਆਲਡੀ ਹੋਵੇ, ਵਾਈਲ ਸਟਾਕ ਲਾਸਟ, ਸੁਪਰ ਸੇਵਰ, ਡਾਊਨ ਡਾਊਨ, ਪ੍ਰਾਈਸ ਡ੍ਰੌਪਡ, ਮੈਂਬਰ ਪ੍ਰਾਈਸ, ਬੜੇ ਸਾਰੇ ਐਸੇ ਸਟਿਕਰ ਦੇਖ ਕੇ ਅਕਸਰ ਉਹ 705 ਦੇ ਵਿੱਚ ਪੈ ਜਾਂਦੇ ਨੇ ਤੇ ਸਮਝ ਨਹੀਂ ਪਾਉਂਦੇ ਕਿ ਅਸਲ 'ਚ ਇਸ ਸਮਾਨ ਨੂੰ ਖਰੀਦਿਆ ਜਾਵੇ ਨਾ ਖਰੀਦਿਆ ਜਾਵੇ, ਕਿ ਇਹ ਵਾਕਈ ਸਸਤਾ ਹੈਗਾ ਹੈ, ਕਿ ਇਹ ਪਹਿਲਾਂ ਦੇ ਨਾਲੋਂ ਸਸਤਾ ਹੈ ਔਰ ਕਿੰਨਾ ਚਿਰ ਤੱਕ ਸਸਤਾ ਰਹੇਗਾ। ਪ੍ਰਾਈਸ ਲੌਕਡ ਵਰਗੇ ਬਹੁਤ ਸਾਰੇ ਸਟਿਕਰ ਅੱਜ ਕੱਲ੍ਹ ਲੱਗਦੇ ਨੇ ਜਿਸ ਦੇ ਵਿੱਚ ਵੂਲਵਰਸ ਕੋਲਸ ਦਾਅਵਾ ਕਰਦੇ ਨੇ ਕਿ ਉਹ ਅਗਲੇ 3 ਮਹੀਨਿਆਂ ਦੇ ਲਈ, 6 ਮਹੀਨਿਆਂ ਦੇ ਲਈ ਇਹਨਾਂ ਜ਼ਰੂਰਤ ਦਾ ਜਿਹੜਾ ਸਮਾਨ ਹੈ ਇਸ ਨੂੰ ਨਹੀਂ ਵਧਣ ਦੇਣਗੇ, ਜਦਕਿ ਓਰੀਜਨਲ ਕੀਮਤਾਂ ਵੀ ਉਹਨਾਂ ਦੀਆਂ ਉਹੀ ਹੁੰਦੀਆਂ ਨੇ। ਹੁਣ ਬਹੁਤ ਸਾਰੇ ਐਸੇ ਸਟਿਕਰਸ ਦੀਆਂ ਫੋਟੋ ਖਿੱਚ ਕੇ ਵੀ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਨੇ, ਉਦਾਹਰਣ ਦੇ ਤੌਰ ਦੇ ਉੱਤੇ ਵੂਲਵਰਸ ਦੇ ਵਿੱਚ ਕੋਕੋਨਟ ਵਾਟਰ ਦੀ ਇੱਕ ਬੋਤਲ, ਜਿਹੜੀ H2 Coco ਪਿਓਰ ਕੋਕੋਨਟ ਵਾਟਰ ਦੀ ਬੋਟਲ 1 ਲੀਟਰ ਦੀ ਉਹ $4 ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਵਿਕਦੀ ਹੈ, ਤੇ ਜਦੋਂ ਪ੍ਰਾਈਸ ਡ੍ਰੌਪ ਲਿਖਿਆ ਜਾਂਦਾ ਹੈ ਤਾਂ ਵੀ ਉਸਦੀ ਓਰੀਜਨਲ ਕੀਮਤ ਇਹੀ ਹੁੰਦੀ ਹੈ। ਤਾਂ ਫਿਰ ਇਸ ਦਾ ਮਤਲਬ ਪ੍ਰਾਈਸ ਡ੍ਰੌਪ ਹੋਇਆ ਕੀ, ਯਾਨੀ ਕਿ $4 ਤੋਂ ਕਿੰਨੀ ਕੀਮਤ ਘਟਾਈ ਗਈ ਹੈ, ਇਹ ਨਹੀਂ ਪਤਾ ਚੱਲਦਾ। ਫੂਲਵਰਸ ਦਾ ਕਹਿਣਾ ਸੀ ਕਿ 5 ਸਾਲ ਪਹਿਲਾਂ ਇਸ ਦੀ ਕੀਮਤ $6 ਸੀ, ਹੁਣ ਉਸਨੂੰ ਘਟਾ ਕੇ $4 ਕਰ ਦਿੱਤਾ ਗਿਆ ਹੈ। ਇਸ ਕਿਸਮ ਦੇ ਬਹੁਤ ਸਾਰੇ ਹੋਰ ਤਰਕ ਵਿਤਰਕ ਨੇ, ਬਹੁਤ ਸਾਰੇ ਸਵਾਲ ਜਵਾਬ ਨੇ ਜਿਨ੍ਹਾਂ ਦੇ ਬਾਰੇ ਪੁੱਛਿਆ ਜਾ ਰਿਹਾ, ਔਰ ਗ੍ਰਾਹਕ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਨੇ ਕਿ ਵਾਕਈ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕਿੰਨੀਆਂ ਕੁ ਕਟੌਤੀਆਂ ਕੀਤੀਆਂ ਜਾਂਦੀਆਂ ਨੇ। ਉਂਝ ਦੱਸ ਦਈਏ ਕਿ 31 ਅਗਸਤ ਤੱਕ ਦਾ ਟਾਈਮ ACCC ਦੀ ਇੱਕ ਅੰਦਰੂਨ ਕਮੇਟੀ ਨੂੰ ਦਿੱਤਾ ਗਿਆ, ਜਦੋਂ 31 ਅਗਸਤ ਨੂੰ ਇਸ ਕਮੇਟੀ ਦੀ ਤਰਫ ਤੋਂ ਇੱਕ ਰਿਪੋਰਟ ਫੈਡਰਲ ਗਵਰਨਮੈਂਟ ਦੇ ਸਾਹਮਣੇ ਪੇਸ਼ ਕੀਤੀ ਜਾਏਗੀ। ਇਹ ਸਾਰੀਆਂ ਸੁਪਰ ਮਾਰਕਿਟਸ ਕੀ ਮਹਿੰਗਾਈ ਨੂੰ ਵਧਾਉਣ ਦੇ ਲਈ ਜ਼ਿੰਮੇਦਾਰ ਨੇ? ਜਦੋਂ ਪਿਛਲੇ ਵਿੱਤੀ ਵਰੇ ਦੇ ਵਿੱਚ ਇਹ ਸਾਰੀਆਂ ਸੁਪਰ ਮਾਰਕਿਟ ਕੰਪਨੀਆਂ ਦਾਅਵਾ ਕਰਦੀਆਂ ਰਹੀਆਂ ਨੇ ਕਿ ਉਹਨਾਂ ਨੇ ਬਹੁਤ ਵੱਡਾ ਮੁਨਾਫਾ ਕਮਾਇਆ ਹੈ, ਬਹੁਤ ਵੱਡਾ ਮੁਨਾਫਾ ਖੱਟਿਆ, ਤਾਂ ਅਜਿਹੇ ਮੁਨਾਫੇ ਖੱਟਣ ਦੇ ਬਾਵਜੂਦ ਕੀ ਉਹ ਕੀਮਤਾਂ ਨੂੰ ਲਗਾਤਾਰ ਵਧਾ ਕੇ ਆਸਟ੍ਰੇਲੀਆਈ ਲੋਕਾਂ ਦੇ ਅੰਦਰ ਮਹਿੰਗਾਈ ਨੂੰ ਇੱਕ ਮਹਿੰਗਾਈ ਦੀ ਅੱਗ ਨੂੰ ਜਿਹੜਾ ਉਹ ਬਲਦੀ ਚੋਂ ਘਿਓ ਪਾਉਣ ਦਾ ਕੰਮ ਕਰ ਰਹੀਆਂ ਨੇ? ਇਸ ਕਿਸਮ ਦੀ ਇਹ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ, ਔਰ ਖਾਸ ਗੱਲ ਇਹ ਹੈ ਕਿ ਇਸ ਰਿਪੋਰਟ ਦੇ ਵਿੱਚ ਇਹਨਾਂ ਸੁਪਰ ਮਾਰਕਿਟਸ ਨੂੰ ਜਵਾਬਦੇਹ ਵੀ ਬਣਾਇਆ ਜਾਏਗਾ। ਜੇਕਰ ਇਹ ਦੋਸ਼ੀ ਪਾਏ ਜਾਂਦੇ ਨੇ ਤਾਂ ਸਰਕਾਰ ਦੀ ਤਰਫ ਤੋਂ ਨਾ ਕੇਵਲ ਇਹਨਾਂ ਨੂੰ ਜੁਰਮਾਨੇ ਲਗਾਏ ਜਾਣਗੇ, ਬਲਕਿ ਇੱਕ ਉਮੀਦ ਵੀ ਹੈ ਆਸਟ੍ਰੇਲੀਆਈ ਗ੍ਰਾਹਕਾਂ ਨੂੰ, ਆਸਟ੍ਰੇਲੀਆ ਦੇ ਲੋਕਾਂ ਨੂੰ, ਕਿ ਉਹਨਾਂ ਨੂੰ ਇਸ ਵਧੀ ਹੋਈ ਮਹਿੰਗਾਈ ਤੋਂ ਥੋੜੀ ਬਹੁਤ ਰਾਹਤ ਮਿਲ ਸਕੇ ਜਦੋਂ ਇਹ ਰਿਪੋਰਟ ਸਾਹਮਣੇ ਆਵੇ। ਇਸ ਦੇ ਨਤੀਜੇ ਜਿਹੜੇ ਨੇ ਉਹ ਹੈਰਾਨ ਕਰ ਦੇਣ ਵਾਲੇ ਹੋਣ, ਜਾਂ ਫਿਰ ਸਰਕਾਰ ਦੀ ਤਰਫ ਤੋਂ ਕੋਈ ਐਸਾ ਐਕਸ਼ਨ ਚੁੱਕਿਆ ਜਾਵੇ ਕਿ ਇਹਨਾਂ ਸੁਪਰ ਮਾਰਕਿਟਸ ਦੇ ਵੱਲੋਂ ਲਗਾਤਾਰ ਜਿਹੜੀਆਂ ਗਰੋਸਰੀ ਦੀਆਂ ਕੀਮਤਾਂ ਵਧਾਈਆਂ ਗਈਆਂ ਨੇ ਉਸਨੂੰ ਕੰਟਰੋਲ ਕੀਤਾ ਜਾ ਸਕੇ। ਹੋਮ ਅਫੇਅਰ ਮਹਿਕਮੇ ਦੇ ਕੱਢੇ ਗਏ, ਬਰਖਾਸਤ ਕੀਤੇ ਗਏ ਪ੍ਰਮੁੱਖ ਮਾਈਕ ਪੈਜ਼ੇਲੋ ਦੀ ਤਰਫ ਤੋਂ ਆਖਿਰਕਾਰ ਆਪਣੀ ਗਲਤੀ ਮੰਨੀ ਗਈ ਹੈ ਇੱਕ ਪ੍ਰਾਈਵੇਟ ਟੀਵੀ ਚੈਨਲ ਦੇ ਪ੍ਰੋਗਰਾਮ ਦੇ ਵਿੱਚ, ਮਾਫ ਕਰਨਾ, ABC ਦੇ ਇੱਕ ਪ੍ਰੋਗਰਾਮ ਦੇ ਵਿੱਚ, ਜਿੱਥੇ ਮਾਈਕ ਪੈਜ਼ੇਲੋ ਨੇ ਇਹ ਗੱਲ ਕਹੀ ਕਿ 2023 ਦੇ ਵਿੱਚ ਉਹਨਾਂ ਦੀ ਨਾ ਸਿਰਫ ਉਹਨਾਂ ਨੇ ਆਪਣੀ ਨੌਕਰੀ ਗਵਾਈ ਬਲਕਿ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਚੀਨ ਦੇ ਵੱਧ ਰਹੇ ਖਤਰੇ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਵੀ ਕੀਤਾ। ਦੱਸ ਦਈਏ ਕਿ ਸਾਲ 2023 ਦੇ ਵਿੱਚ ਮਾਈਕ ਪੈਜ਼ੇਲੋ ਅਤੇ ਲਿਬਰਲ ਪਾਰਟੀ ਦੇ ਪਾਵਰ ਬ੍ਰੋਕਰ ਜਿਹੜੇ ਸੀ ਸਕਾਟ ਬ੍ਰਿਗਸ, ਉਹਨਾਂ ਦੇ ਦਰਮਿਆਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸੁਨੇਹੇ ਤਬਦੀਲ ਹੋਏ ਸਨ ਇੱਕ ਦੂਸਰੇ ਨੂੰ ਜਿਹੜੇ ਭੇਜੇ ਗਏ ਸੀ। ਉਸ ਤੋਂ ਇਹ ਪਤਾ ਚੱਲ ਰਿਹਾ ਸੀ ਕਿ ਉਹਨਾਂ ਨੇ ਆਪਣੇ ਅਹੁਦੇ ਦੇ ਉੱਤੇ ਰਹਿੰਦੇ ਹੋਏ ਉਸ ਅਹੁਦੇ ਦੀ ਦੁਰਵਰਤੋਂ ਕੀਤੀ ਸੀ, ਬਲਕਿ ਪਬਲਿਕ ਸਰਵਿਸ ਕੋਡ ਦੀ ਉਲੰਘਣਾ ਉਹਨਾਂ ਨੇ 1 ਨਹੀਂ 2 ਨਹੀਂ ਬਲਕਿ 14 ਵਾਰ ਕੀਤੀ ਸੀ। ABC ਦੇ ਪ੍ਰੋਗਰਾਮ 7:30 ਦੇ ਵਿੱਚ ਜਿਹੜਾ ਕਿ ਸੋਮਵਾਰ ਦੀ ਰਾਤ ਪ੍ਰਸਾਰਿਤ ਕੀਤਾ ਗਿਆ, ਉਸ ਦੇ ਵਿੱਚ ਮਾਈਕ ਪੈਜ਼ੇਲੋ ਨੇ ਚੁੱਪੀ ਤੋੜਦਿਆਂ ਹੋਇਆ ਕਿਹਾ ਕਿ ਹਾਂ ਮੈਂ ਗਲਤੀ ਕੀਤੀ। ਉਸ ਵਕਤ ਇਹ ਇਸ ਕਿਸਮ ਦੇ ਨਾਲ ਆਪਣੀ 30 ਸਾਲ ਦੀ ਨੌਕਰੀ ਨੂੰ ਤਾਕ ਦੇ ਉੱਤੇ ਰੱਖ ਕੇ, ਸਿਰੇ ਦੇ ਉੱਤੇ ਛਿੱਕੇ ਤੇ ਟੰਗ ਕੇ, ਤੇ ਮੈਂ ਇਸ ਤਰੀਕੇ ਦੇ ਨਾਲ ਚੀਨ ਦੀ ਵੱਧ ਰਹੀ ਜਿਹੜਾ ਇਸ ਇਲਾਕੇ ਦੇ ਵਿੱਚ ਦਬਦਬਾ ਹੈ ਉਸਨੂੰ ਨਜ਼ਰ ਅੰਦਾਜ਼ ਕੀਤਾ। ਦੱਸ ਦਈਏ ਕਿ ਇਸ ਵਕਤ ਆਸਟ੍ਰੇਲੀਆ ਤੇ ਚੀਨ ਦੇ ਦਰਮਿਆਨ ਸੰਬੰਧ ਇੱਕ ਦੋ ਧਾਰੀ ਤਲਵਾਰ ਤੇ ਚੱਲ ਰਹੇ ਨੇ। ਇੱਕ ਪਾਸੇ ਆਸਟ੍ਰੇਲੀਆ ਜਿਹੜਾ ਹੈ ਉਹ ਚੀਨ ਦੇ ਨਾਲ ਆਪਣੇ ਟ੍ਰੇਡ ਨੂੰ ਇੱਕ ਵਾਰ ਫਿਰ ਤੋਂ ਦਰੁਸਤ ਕਰਨ ਔਰ ਸ਼ੁਰੂ ਕਰਨ ਦੇ ਲਈ ਗੱਲ ਕਰ ਰਿਹਾ ਹੈ, ਜ਼ੋਰ ਲਗਾ ਰਿਹਾ ਹੈ ਔਰ ਕੋਸ਼ਿਸ਼ਾਂ ਇਹ ਚੱਲ ਰਹੀਆਂ ਨੇ ਕਿ ਸਾਰਿਆਂ ਰੁਕਿਆ ਖੜਿਆ ਵਪਾਰ ਜਿਹੜਾ ਆਸਟ੍ਰੇਲੀਆ ਦਾ ਚੀਨ ਦੇ ਨਾਲੋਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਸਕੇ, ਤੇ ਦੂਸਰੇ ਪਾਸੇ ਕੂਟਨੀਤਿਕ ਸੰਬੰਧਾਂ ਦੇ ਵਿੱਚ ਖਟਾਸ ਹਲੇ ਵੀ ਜਾਰੀ ਹੈ। ਚੀਨ ਦੀ ਮਿਲਟਰੀ ਦੇ ਦੂਸਰੇ ਨੰਬਰ ਦੇ ਜਿਹੜੇ ਹਾਈਐਸਟ ਆਫਿਸਰ ਨੇ, ਦੂਸਰੇ ਰੈਂਕ ਦੇ ਜਿਹੜੇ ਆਫਿਸਰ ਨੇ, ਜਨਰਲ ਜ਼ੈਂਗ ਯੋਜ਼ੀਆ ਦੀ ਤਰਫ ਤੋਂ ਹੁਣ ਸਿੱਧੇ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ, ਤੇ ਕਿਹਾ ਗਿਆ ਹੈ ਕਿ ਚੀਨ ਦੇ ਮਿਲਟਰੀ ਸੰਬੰਧਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲੇ ਨੂੰ ਚਾਰੋ ਪਾਸਿਓਂ ਚਾਰੋ ਖਾਨਿਓਂ ਚਿੱਤ ਕਰਨ ਦੀ ਚੀਨ ਪੂਰੀ ਪੂਰੀ ਕੋਸ਼ਿਸ਼ ਔਰ ਹਿੰਮਤ ਰੱਖਦਾ ਹੈ, ਕਾਬਲੀਅਤ ਰੱਖਦਾ ਹੈ। ਦੱਸ ਦਈਏ ਕਿ ਵੈਸਟਰਨ ਪੈਸੀਫਿਕ ਨੈਵਲ ਸਿੰਪੋਜ਼ੀਅਮ ਦੇ ਵਿੱਚ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ। ਇਹ ਗੱਲ ਇਸ ਕਰਕੇ ਆਸਟ੍ਰੇਲੀਆ ਦੇ ਲਈ ਨਿਸ਼ਾਨੇ ਦੇ ਉੱਤੇ ਲਿਆਂਦੀ ਗਈ ਹੈ, ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਆਸਟ੍ਰੇਲੀਆ ਸਾਊਥ ਚਾਈਨਾ ਸੀ ਦੇ ਵਿੱਚ, ਜਿੱਥੇ ਚੀਨ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ ਜਾਂ ਇਹ ਦੱਸਦਾ ਰਿਹਾ ਹੈ ਕਿ ਉਸਦੀ ਟੈਰੀਟਰੀ ਹੈ, ਉੱਥੇ ਔਕਸ ਸਮਝੌਤੇ ਦੇ ਤਹਿਤ ਚੀਨ ਮਾਫ ਕਰਨਾ ਆਸਟ੍ਰੇਲੀਆ ਅਮਰੀਕਾ ਤੇ ਜਾਪਾਨ ਦੀ ਤਰਫ ਤੋਂ ਸਾਂਝੀਆਂ ਫੌਜੀ ਮਸ਼ਕਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਔਰ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਫਿਲੀਪੀਨਸ ਜਿਹੜਾ ਕਿ ਚੀਨ ਦੇ ਨਾਲ ਇਸ ਗੱਲ ਤੋਂ ਅਕਸਰ ਅੱਡਾ ਲਾਉਂਦਾ ਰਿਹਾ ਹੈ ਔਰ ਚੀਨ ਦੇ ਨਾਲ ਅਕਸਰ ਇਸ ਪਾਣੀਆਂ ਦੇ ਮੁੱਦੇ ਦੇ ਉੱਤੇ ਵਿਵਾਦ ਜਿਹੜਾ ਛਿੜਿਆ ਰਿਹਾ ਹੈ, ਫਿਲੀਪੀਨਸ ਦੇ ਨਾਲ ਰਲ ਕੇ ਪਹਿਲੀ ਵਾਰ ਆਸਟ੍ਰੇਲੀਆ ਦੀ ਤਰਫ ਤੋਂ ਅਮਰੀਕਾ ਦੀਆਂ ਫੌਜਾਂ ਦੇ ਨਾਲ ਰਲ ਕੇ ਇੱਕ ਸਾਂਝੀਆਂ ਫੌਜੀ ਮਸ਼ਕਾਂ ਜਿਹੜੀਆਂ ਕੀਤੀਆਂ ਜਾਣਗੀਆਂ। ਇੱਥੇ ਇਹ ਵੀ ਦੱਸ ਦਈਏ ਕਿ ਫਿਲੀਪੀਨਸ ਜਿਨ੍ਹਾਂ ਪਾਣੀਆਂ ਦੇ ਉੱਤੇ ਆਪਣਾ ਦਾਅਵਾ ਕਰਦਾ ਹੈ ਇਹ ਉਸ ਪਾਣੀ ਖੇਤਰ ਤੋਂ ਬਾਹਰ ਹੈ, ਯਾਨੀ ਸਮੁੰਦਰੀ ਜਿਹੜੀ ਸਰਹੱਦ ਹੈ ਉਹ ਫਿਲੀਪੀਨਸ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੀ, ਅਤੇ ਇਹ ਉਹ ਖੇਤਰ ਹੈ ਜਿੱਥੇ ਅਕਸਰ ਚੀਨ ਆਪਣਾ ਦਾਅਵਾ ਕਰਦਾ ਹੈ ਕਿ ਦੱਖਣ ਚੀਨ ਸਾਗਰ ਦਾ ਹਿੱਸਾ ਹੈ, ਤੇ ਚੀਨ ਦੀ ਤਰਫ ਤੋਂ ਨਕਲੀ ਟਾਪੂ ਇਸ ਇਲਾਕੇ ਦੇ ਵਿੱਚ ਉਸਾਰੇ ਗਏ ਨੇ ਤਾਂ ਜੋ ਆਪਣੇ ਮਿਲਟਰੀ ਬੇਸ ਮਜ਼ਬੂਤ ਕੀਤੇ ਜਾ ਸਕਣ। ਹੁਣ ਅਮਰੀਕਾ ਆਸਟ੍ਰੇਲੀਆ ਤੇ ਫਿਲੀਪੀਨਸ ਦੀ ਤਰਫ ਤੋਂ ਰਲ ਕੇ ਜਦੋਂ ਫੌਜੀ ਮਸ਼ਕਾਂ ਇਸ ਇਲਾਕੇ ਦੇ ਵਿੱਚ ਕੀਤੀਆਂ ਜਾਣਗੀਆਂ ਤਾਂ ਚੀਨ ਨੂੰ ਇੱਕ ਕਿਸਮ ਦੇ ਨਾਲ ਅੰਗਰੇਜ਼ੀ 'ਚ ਅੱਖਰ ਵਰਤਿਆ ਜਾ ਰਿਹਾ ਹੈ ਕਿ ਟ੍ਰਿਗਰ ਕਰਨ ਵਾਲੀ ਗੱਲ ਹੋ ਰਹੀ ਹੈ। ਬੱਚਿਆਂ ਦੇ ਟੀਵੀ ਪ੍ਰੋਗਰਾਮ ਬਲੂਈ ਨੇ ਇੱਕ ਨਵਾਂ ਰਿਕਾਰਡ ਬਣਾ ਲਿਆ, ਟੀਵੀ ਰੇਟਿੰਗਸ ਦੇ ਸਾਰੇ ਪੁਰਾਣੇ ਰਿਕਾਰਡ ਤੋੜੇ ਗਏ ਨੇ। 3.4 ਮਿਲੀਅਨ ਆਸਟ੍ਰੇਲੀਆਈ ਲੋਕਾਂ ਨੇ ਖਾਸ ਤੌਰ ਦੇ ਉੱਤੇ ਜਿਹੜੇ ਬਲੂਈ ਦੇ 3 ਐਪੀਸੋਡ ਉਲੀਕੇ ਗਏ ਸੀ, ਜਿਸ ਨੂੰ ਸਪੈਸ਼ਲ ਐਪੀਸੋਡ ਵਾਲਾ ਇੱਕ ਹਫਤੇ ਦੱਸੇ ਜਾ ਰਹੇ ਸਨ, ਉਸ ਦੇ ਵਿੱਚ ਇੱਕ ਖਾਸ ਰੇਟਿੰਗ ਜਿਹੜੀ ਉਹ ਦੇਖਣ ਨੂੰ ਮਿਲੀ। ਅੱਜ ਤੱਕ ਇੰਨੀ ਵਧੀਆ ਰੇਟਿੰਗ ਕਿਸੇ ਬੱਚਿਆਂ ਦੇ ਟੀਵੀ ਪ੍ਰੋਗਰਾਮ ਨੂੰ ਦੇਖਣ ਨੂੰ ਨਹੀਂ ਮਿਲੀ। ਗੋਸਟ ਬਾਸਕਿਟ, ਦੀ ਸਾਈਨ ਤੇ ਸਰਪ੍ਰਾਈਜ਼ ਨਾਮ ਦੇ ਜਿਹੜੇ 3 ਐਪੀਸੋਡ ਨੇ ABC ਕਿਡਸ ਔਰ ABC ਆਈ ਵੀਯੂ ਦੇ ਉੱਤੇ ਦੇਖੇ ਗਏ ਨੇ। ਦੱਸ ਦਈਏ ਕਿ ਇਸ ਤੋਂ ਇਲਾਵਾ ਬਲੂਈ ਨੇ ਜਿਹੜੇ ਹੋਰ ਦੂਸਰੇ ਪਲੇਟਫਾਰਮ ਨੇ ਜਿਵੇਂ OTT ਪਲੇਟਫਾਰਮਸ ਨੇ ਉੱਥੇ ਵੀ ਆਪਣੇ ਰਿਕਾਰਡ ਤੋੜੇ ਨੇ। ਇਹ ਪਹਿਲੀ ਵਾਰ ਹੋਇਆ ਹੈ ਡਿਸਾਈਨ ਨਾਮ ਦੇ ਐਪੀਸੋਡ ਨੂੰ 10.4 ਮਿਲੀਅਨ ਲੋਕਾਂ ਨੇ ਗਲੋਬਲੀ ਦੇਖਿਆ ਹੋਵੇ। ਡਿਜ਼ਨੀ ਪਲੱਸ ਦੇ ਉੱਤੇ ਇਸ ਐਪੀਸੋਡ ਨੂੰ ਸਟ੍ਰੀਮ ਕੀਤਾ ਗਿਆ ਸੀ। ਡਿਜ਼ਨੀ ਪਲੱਸ ਦਾ ਕਹਿਣਾ ਹੈ ਕਿ ਡਿਜ਼ਨੀ ਜੂਨੀਅਰ ਦੇ ਉੱਤੇ ਦਿਖਾਏ ਗਏ ਹੁਣ ਤੱਕ ਦੇ ਬੱਚਿਆਂ ਦੇ ਪ੍ਰੋਗਰਾਮਸ ਦੇ ਵਿੱਚ ਇਹ ਸਭ ਤੋਂ ਵੱਡਾ ਰਿਕਾਰਡ ਤੋੜਿਆ ਗਿਆ। ਉਸ ਤੋਂ ਇਲਾਵਾ 43.9 ਬਿਲੀਅਨ ਮਿੰਟ ਇਸ 3 ਐਪੀਸੋਡਸ ਨੂੰ ਦੇਖਿਆ ਗਿਆ ਹੈ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਇਸੇ ਗੱਲ ਨੂੰ ਜਤਾਉਂਦਿਆਂ ਹੋਇਆਂ ਲੰਡਨ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਸਫਾਰਤਖਾਨਾ, ਆਸਟ੍ਰੇਲੀਆ ਦਾ ਹਾਈ ਕਮਿਸ਼ਨ ਆਫਿਸਰ ਹੈ, ਉਸ ਨੂੰ ਬਲੂਈ ਹਾਊਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਆਸਟ੍ਰੇਲੀਅਨ ਅੰਬੈਸੀ ਦੀ ਤਰਫ ਤੋਂ ਬਲੂਈ ਦੇ ਫਲੈਗਸ ਝੰਡੇ ਲਗਾਏ ਗਏ ਔਰ ਇੱਕ ਫਲੋਕ ਜਿਹੜਾ ਸੀਗਾ ਬੱਚਿਆਂ ਦਾ, ਬਲੂਈ ਜਿਹੜਾ ਸੀਗਾ ਉਹ ਖੁਦ ਆਮ ਬੱਚਿਆਂ ਦੇ ਵਿੱਚ ਉੱਥੇ ਨਿਕਲ ਕੇ ਸਾਹਮਣੇ ਆਉਂਦਾ ਔਰ ਇੱਕ ਬੈਂਡ ਦੀ ਤਰਫ ਤੋਂ ਪਰਫਾਰਮੈਂਸ ਵੀ ਦਿੱਤੀ ਗਈ, ਤਾਂ ਕਿ ABC ਕਿਡਸ, ABC ਆਈ ਵੀਯੂ ਦੀ ਤਰਫ ਤੋਂ ਔਰ ਡਿਜ਼ਨੀ ਪਲੱਸ ਦੇ ਉੱਤੇ ਪ੍ਰਸਾਰਿਤ ਕੀਤੇ ਗਏ ਖਾਸ ਐਪੀਸੋਡ ਦੀ ਜਿਹੜੀ ਹੈ ਪ੍ਰਾਪਤੀ ਉਹ ਦੁਨੀਆਂ ਭਰ ਦੇ ਵਿੱਚ ਦੱਸੀ ਜਾ ਸਕੇ। ਅਜਿਹੇ ਦੇ ਵਿੱਚ ਜਦੋਂ ਇਹ ਮੰਨਿਆ ਜਾਂਦਾ ਹੈ ਕਿ ਬਲੂਈ ਦੇ ਵਿੱਚ ਹੋਰ ਕੁਝ ਨਵਾਂ ਕੀ ਹੋਏਗਾ, ਬਲੂਈ ਦੀ ਟੀਮ ਹਰ ਵਾਰ ਕੁਝ ਨਵੇਂ ਐਪੀਸੋਡ ਲੈ ਕੇ ਆਉਂਦੀ ਹੈ। ਇਸ ਦੇ ਕ੍ਰੀਏਟਰ ਜੋਏ ਬ੍ਰੋਮ ਤੇ ਉਸਦੀ ਟੀਮ ਜਿਹੜੀ ਲੂਡੋ ਦੇ ਵਿੱਚ ਕੰਮ ਕਰ ਰਹੀ ਹੈ, ਉਹਨਾਂ ਦੀ ਤਰਫ ਤੋਂ ਸਾਰੇ ਰਿਕਾਰਡ ਹੁਣ ਤੋੜੇ ਗਏ ਨੇ। ਤੁਸੀਂ ਕਿਤੇ ਰਿਕਾਰਡ ਨਾ ਤੋੜ ਦਿਓ ਇਸ ਐਨਜੈਕ ਡੇ ਦੇ ਦਰਮਿਆਨ। ਆਸਟ੍ਰੇਲੀਆ ਦੇ ਵਿੱਚ ਹੁਣ ਜਦੋਂ ਇੱਕ ਪਾਸੇ ਜਿਹੜੀਆਂ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੋਏਗੀ, ਉੱਥੇ ਦੂਸਰੇ ਪਾਸੇ ਸੜਕਾਂ ਦੇ ਉੱਤੇ ਖਾਸ ਧਿਆਨ ਰੱਖਿਆ ਜਾਏਗਾ, ਖਾਸ ਨਿਗਾਹ ਰੱਖੀ ਜਾਏਗੀ। ਡਬਲ ਡਿਮੈਰਿਟ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਇਸ ਵੀਕੈਂਡ ਦੇ ਦਰਮਿਆਨ। ਦੱਸ ਦਈਏ ਕਿ ਡਬਲ ਡਿਮੈਰਿਟ ਪੁਆਇੰਟਸ ਕੁਝ ਹੀ ਸਟੇਟਾਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਲਾਗੂ ਕੀਤੇ ਜਾਂਦੇ ਨੇ, ਕੁਝ ਸਟੇਟਸ ਦੇ ਅੰਦਰ ਇਸ ਦੇ ਲੈ ਕੇ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਇਸ ਪ੍ਰੋਗਰਾਮ ਨੂੰ, ਪਰ ਪੁਲਿਸ ਦੀ ਤਰਫ ਤੋਂ ਮੁਸ਼ਤੈਦੀ ਜ਼ਰੂਰ ਰੱਖੀ ਜਾਏਗੀ, ਖਾਸ ਤੌਰ ਦੇ ਉੱਤੇ ਸਪੀਡਿੰਗ ਜਾਂ ਫਿਰ ਗੱਡੀ ਚਲਾਉਂਦੇ ਹੋਇਆਂ ਮੋਬਾਈਲ ਫੋਨ ਦੀ ਇਸਤੇਮਾਲ ਕਰਨਾ, ਸੀਟ ਬੈਲਟ ਨਾ ਪਹਿਨਣਾ, ਤੇ ਜੇਕਰ ਦੁਪਹੀਆ ਵਾਹਨ ਚਲਾ ਰਹੇ ਹੋ ਤਾਂ ਬਗੈਰ ਹੈਲਮੇਟ ਦੀ ਵਰਤੋਂ ਦੇ ਇਸ ਨੂੰ ਚਲਾਉਣਾ। ਇਹ ਸਾਰੇ ਗੈਰ ਕਾਨੂੰਨੀ ਨੇ ਸੜਕਾਂ ਦੇ ਉੱਤੇ ਇਸ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਔਰ ਇਸ ਕਾਨੂੰਨ ਨੂੰ ਤੋੜਨ ਦੇ ਇਲਜ਼ਾਮ ਦੇ ਵਿੱਚ ਤੁਹਾਨੂੰ ਡਬਲ ਡਿਮੈਰਿਟ ਦਿੱਤੇ ਜਾ ਸਕਦੇ ਨੇ। ਨਿਊ ਸਾਊਥ ਵੇਲਸ ਦੇ ਵਿੱਚ ਡਬਲ ਡਿਮੈਰਿਟ ਪੁਆਇੰਟ ਕੱਲ੍ਹ ਤੋਂ ਲਾਗੂ ਹੋ ਜਾਣਗੇ, ਰਾਤ ਅੱਧੀ ਰਾਤ ਤੋਂ, ਅੱਧ ਰਾਤ ਤੋਂ ਤੇ 12:01 ਜਦੋਂ ਵੱਜਣਗੇ ਤਾਂ ਉਸ ਵਕਤ ਤੋਂ 24 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਤੱਕ ਐਤਵਾਰ ਦੀ ਮੱਧ ਰਾਤ ਤੱਕ ਇਹ ਲਾਗੂ ਰਹਿਣਗੇ। ਇਸ ਤੋਂ ਇਲਾਵਾ ACT ਯਾਨੀ ਕੈਨਬਰਾ ਦੇ ਵਿੱਚ ਵੀ ਇਹੀ ਡੇਟ, ਇਹੀ ਟਾਈਮ, ਇਹੀ ਸਮਾਂ ਰਹੇਗਾ ਡਬਲ ਡਿਮੈਰਿਟ ਪੁਆਇੰਟ ਦੇ ਲਈ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਨਜ਼ੈਕ ਡੇ ਦੇ ਦਰਮਿਆਨ ਡਬਲ ਡਿਮੈਰਿਟ ਪੁਆਇੰਟ ਲਾਗੂ ਨਹੀਂ ਹੁੰਦੇ, ਹਾਲਾਂਕਿ ਹੋਰਨਾਂ ਮੌਕਿਆਂ ਦੇ ਉੱਤੇ ਇੱਥੇ ਡਬਲ ਡਿਮੈਰਿਟ ਜ਼ਰੂਰ ਹੁੰਦੇ ਨੇ। ਉਧਰ ਕੁਈਨਜ਼ਲੈਂਡ ਦੀ ਅਪਰੋਚ ਜਿਹੜੀ ਹੁੰਦੀ ਆ ਉਹ ਨਿਊ ਸਾਊਥ ਵੇਲਸ, ਵੈਸਟਰਨ ਆਸਟ੍ਰੇਲੀਆ ਤੇ ਕੈਨਬਰਾ ਤੋਂ ਥੋੜੀ ਜਿਹੀ ਵੱਖਰੀ ਹੁੰਦੀ ਹੈ। ਕੁਈਨਜ਼ਲੈਂਡ ਦੇ ਵਿੱਚ ਪਬਲਿਕ ਹੋਲੀਡੇਜ਼ ਦੇ ਦਰਮਿਆਨ ਖਾਸ ਤੌਰ ਦੇ ਉੱਤੇ ਜਿਵੇਂ ਐਨਜ਼ੈਕ ਡੇ ਵਰਗੇ ਮੌਕੇ ਹੁੰਦੇ ਨੇ, ਅਜਿਹੇ ਮੌਕਿਆਂ ਦੇ ਉੱਤੇ ਤੇ ਉਸ ਤੋਂ ਇਲਾਵਾ ਸਾਰਾ ਸਾਲ ਹੀ ਡਬਲ ਡਿਮੈਰਿਟ ਪੁਆਇੰਟ ਲਾਗੂ ਰਹਿੰਦੇ ਨੇ ਜੇਕਰ ਕਿਸੇ ਵਿਅਕਤੀ ਨੇ 12 ਮਹੀਨਿਆਂ ਦੇ ਪਿਛਲੇ 12 ਮਹੀਨਿਆਂ ਦੇ ਸਮੇਂ ਦੇ ਦਰਮਿਆਨ ਪਹਿਲਾਂ ਹੀ ਸੜਕੀ ਨਿਯਮ ਦੀ ਉਲੰਘਣਾ ਕੀਤੀ ਹੋਵੇ ਤਾਂ ਉਸ ਦੇ ਉੱਤੇ ਡਬਲ ਡਿਮੈਰਿਟ ਲਾਗੂ ਹੋ ਜਾਂਦਾ ਹੈ। ਜਦਕਿ ਵਿਕਟੋਰੀਆ, ਸਾਊਥ ਆਸਟ੍ਰੇਲੀਆ, ਤਸਮੇਨੀਆ ਤੇ ਨਾਰਦਰਨ ਟੈਰੀਟਰੀ ਦੇ ਵਿੱਚ ਡਬਲ ਡਿਮੈਰਿਟ ਵਰਗਾ ਕੋਈ ਵਿਕਲਪ ਨਹੀਂ ਰੱਖਿਆ ਜਾਂਦਾ, ਪਰ ਐਨਜ਼ੈਕ ਡੇ ਦੇ ਦਰਮਿਆਨ ਇਹਨਾਂ ਸੂਬਿਆਂ ਦੇ ਵਿੱਚ ਵੀ ਸੜਕਾਂ ਦੇ ਉੱਤੇ ਪੁਲਿਸ ਦੀ ਤਰਫ ਤੋਂ ਮੁਸ਼ਤੈਦੀ ਜ਼ਰੂਰ ਰਹੇਗੀ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਕਾਮੇਡੀਅਨ ਅਰਜ ਬ੍ਰੇਕਰ ਦੀ ਤਰਫ ਤੋਂ ਹੁਣ ਮੈਲਬਰਨ ਦੇ ਵਿੱਚ ਹੋਏ ਆਪਣੇ ਸ਼ੋਅ ਦੇ ਵਿੱਚ ਇੱਕ ਮਹਿਲਾ ਤੇ ਉਸਦੇ ਛੋਟੇ ਬੱਚੇ ਜਿਸਨੂੰ ਉਹ ਬ੍ਰੈਸਟ ਫੀਡ ਕਰ ਰਹੀ ਸੀ ਉਸਨੂੰ ਆਪਣੇ ਸ਼ੋਅ ਦੇ ਵਿੱਚੋਂ ਬਾਹਰ ਚਲੇ ਜਾਣ ਦੇ ਮੁੱਦੇ ਦੇ ਉੱਤੇ ਹੁਣ ਚੁੱਪੀ ਤੋੜੀ ਗਈ ਹੈ। ਇੱਕ ਟੀਵੀ ਚੈਨਲ ਨੂੰ ਦਿੱਤਿਆ ਹੋਇਆ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਮੈਲਬਰਨ ਇੰਟਰਨੈਸ਼ਨਲ ਕਾਮੇਡੀ ਫੈਸਟੀਵਲ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਮਹਿਲਾ ਜਿਹੜੀ ਕਿ ਬ੍ਰੈਸਟ ਫੀਡ ਕਰ ਰਹੀ ਸੀ ਉਹ ਬਾਰ ਬਾਰ ਉਸਨੂੰ ਡਿਸਟਰਬ ਕਰ ਰਹੀ ਸੀ, ਇਸ ਕਰਕੇ ਉਸਨੂੰ ਚਲੇ ਜਾਣ ਦੇ ਲਈ ਕਿਹਾ। ਹਾਲਾਂਕਿ ਉਸ ਵਕਤ ਕਿਉਂਕਿ ਕਾਮੇਡੀ ਸ਼ੋਅ ਹੁੰਦਾ ਹੈ ਗੱਲ ਕਿਸੇ ਹੋਰ ਪਾਸੇ ਚਲੀ ਗਈ, ਉਹਨਾਂ ਕਿਹਾ ਕਿ ਜਦੋਂ ਇਹ ਟਿਕਟ ਲਈ ਜਾ ਰਹੀ ਸੀ ਤਾਂ ਉਸ ਦੇ ਉੱਤੇ ਸਖਤ ਤੌਰ ਦੇ ਉੱਤੇ ਹਦਾਇਤ ਦਿੱਤੀ ਗਈ ਸੀ ਕਿ ਇਹ ਸ਼ੋਅ 15 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਹੀ ਹੈ। ਇਹ ਮਹਿਲਾ ਜਿਹੜੇ 700 ਹੋਰ ਲੋਕ ਟਿਕਟ ਲੈ ਕੇ ਆਏ ਸੀ ਉਹਨਾਂ ਦੇ ਜਿਹੜਾ ਇੰਜੋਇਮੈਂਟ ਸੀ ਉਸ ਦੇ ਆਨੰਦ ਨੂੰ ਇਹ ਵਿਘਨ ਪਾ ਰਹੀ ਸੀ, ਉਸ ਦੇ ਵਿੱਚ ਵਿਘਨ ਪਾ ਰਹੀ ਸੀ, ਇਸ ਕਰਕੇ ਉਸਨੂੰ ਉਸਨੇ ਬਾਹਰ ਚਲੇ ਜਾਣ ਦੇ ਲਈ ਕਿਹਾ। ਹਾਲਾਂਕਿ ਇਹ ਮੁੱਦਾ ਬਹੁਤ ਵੱਡਾ ਬਣ ਗਿਆ, ਇਸ ਗੱਲ ਦੇ ਉੱਤੇ ਵੀ ਕਿਹਾ ਗਿਆ ਕਿ ਕਾਮੇਡੀਅਨ ਨੇ ਇੱਕ ਬ੍ਰੈਸਟ ਫੀਡਿੰਗ ਮਾਂ ਨੂੰ ਦੀ ਬੇਇੱਜ਼ਤੀ ਕੀਤੀ ਹੈ ਤੇ ਉਸਨੂੰ ਬਾਹਰ ਚਲੇ ਜਾਣ ਦੇ ਲਈ ਆਪਣੇ ਸ਼ੋਅ ਦੇ ਵਿੱਚੋਂ ਬਾਹਰ ਨਿਕਲ ਜਾਣ ਦੀ ਗੱਲ ਕਹੀ ਗਈ ਸੀ। ਬਾਅਦ ਦੇ ਵਿੱਚ ਅਰਜ ਬ੍ਰੇਕਰ ਨੇ ਕਿਹਾ ਕਿ ਇਸ ਕਿਸਮ ਦੀ ਕੋਈ ਗੱਲ ਨਹੀਂ ਸੀ, ਉਸਦਾ ਮਕਸਦ ਸਿਰਫ ਆਪਣੇ ਸ਼ੋਅ ਨੂੰ ਨਿਰਵਿਘਨ ਚੱਲਦਾ ਰੱਖਣਾ ਸੀ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।